ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਜਿਨੀ ਸਤਿਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ ਤਿੰਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਟੇ ਭਾਰੇ ਭੈ ਬਿਨਾ ਸਾਰੇ ਨਦਰ ਕਰੇ ਜਿਨੀ ਸਤਿਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ ਤਿੰਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਟੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਵਿਣ ਬੋਹਿਤ ਭੈ ਡੁੱਬੀਐ ਪਿਆਰੇ ਕੰਦੇ ਪਾਏ ਕਹਾ ਵਾਹਿਗੁਰੂ ਜੀ ਕਾ ਖਾਲਸਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਬੈਠੀ ਗੁਰੂ ਸਰੂਪ ਗੁਰੂ ਪਿਆਰ ਵਾਲੀ ਸਾਧ ਸੰਗਤ ਜੀ ਵੱਡ ਭਾਗੀ ਹੋ ਮਨੁੱਖਾ ਜੀਵਨ ਨੂੰ ਸਫਲ ਕਰਨ ਦੇ ਲਈ ਸਮੇਂ ਨੂੰ ਸਫਲਾਉਣ ਦੇ ਵਾਸਤੇ ਸਾਹਿਬਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਕੇ ਜੋ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਿਰੰਕਾਰ ਸਰੂਪ ਆਪ ਨਾਰਾਇਣ ਕਲਾ ਧਾਰ ਜਗਮਹਿ ਪਰਵਰਿਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨਿਰੰਕਾਰ ਸਰੂਪ ਨੇ ਅਪਾਰ ਬਖਸ਼ਿਸ਼ ਕਰਕੇ ਸਾਨੂੰ ਕਲਯੁਗੀ ਜੀਵਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਉਸ ਦੀ ਵਿਚਾਰ ਸਰਵਣ ਕਰਨ ਦੇ ਲਈ ਵਿਚਾਰਨ ਦੇ ਲਈ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਸੱਜ ਕੇ ਹਾਜ਼ਰੀ ਲਵਾ ਰਹੀ ਬਹੁਤ ਹੀ ਸਤਿਕਾਰਯੋਗ ਗੁਰੂ ਸਰੂਪ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸ਼ਰਧਾ ਭਾਵਨਾ ਦੇ ਸਹਿਤ ਹੋ ਕੇ ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਇਲਾਹੀ ਫੁਰਮਾਨ ਦੀ ਵਿਚਾਰ ਜੋ ਸੂਖਸ਼ਮ ਰੂਪ ਦੇ ਵਿੱਚ ਕੀਤੀ ਜਾਣੀ ਹੈ ਸਰਵਣ ਕਰਨ ਦੇ ਲਈ ਰਸਨਾ ਪਵਿੱਤਰ ਕਰਨ ਦੇ ਵਾਸਤੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ
ਸੋਰਠ ਮਹਲਾ ਪਹਿਲਾ ਜਿਨੀ ਸਤਿਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ
ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਉਹਨਾਂ ਨਾਮ ਰਸੀਆਂ ਬੰਦਗੀ ਕਰਨ ਵਾਲਿਆਂ ਦੀ ਸੰਗਤ ਦੀ ਮਹਾਨਤਾ ਨੂੰ ਦਰਸਾਉਣਾ ਕੀਤਾ ਹੈ। ਪਾਵਨ ਪਵਿੱਤਰ ਪਹਿਲੇ ਪਦ ਦੇ ਰਹਾਉ ਦੀਆਂ ਜੋ ਪੰਗਤੀਆਂ ਨੇ ਭੀ ਤੂੰ ਹੈ ਸਾਲਾਹਣਾ ਪਿਆਰੇ, ਭੀ ਤੇਰੀ ਸਾਲਾਹ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਰਹਾਉ ਦੀਆਂ ਪੰਗਤੀਆਂ ਦੇ ਵਿੱਚ ਸੰਸਾਰ ਸਮੁੰਦਰ ਦੀ ਗੱਲ ਕਰ ਰਹੇ ਨੇ। ਬਿਨ ਬੋਹਿਤ ਪੈ ਡੁੱਬੀਐ ਪਿਆਰੇ, ਕੰਧੀ ਪਾਏ ਕਹਾਂ। ਸਤਿਗੁਰਾਂ ਨੇ ਇਹ ਸੰਸਾਰ ਨੂੰ ਇੱਕ ਸਮੁੰਦਰ ਦੀ ਤਰ੍ਹਾਂ ਕਥਨ ਕੀਤਾ ਹੈ, ਔਰ ਸਮੁੰਦਰ ਦੇ ਵਿੱਚ ਦੀ ਪਾਰ ਹੋਣਾ ਤੇ ਸਾਨੂੰ ਕਿਸੇ ਜਹਾਜ਼, ਕਿਸੇ ਤੁਲਹਾ, ਕਿਸੇ ਬੇੜੇ ਦੀ ਜ਼ਰੂਰਤ ਪੈਂਦੀ ਹੈ। ਔਰ ਸਤਿਗੁਰਾਂ ਨੇ ਇਹ ਵੀ ਬਚਨ ਕਹੇ ਨੇ ਕਿ ਪਰਮਾਤਮਾ ਦੇ ਭੈ ਤੋਂ ਬਿਨਾਂ ਮਨੁੱਖ ਇਹ ਸੰਸਾਰ ਸਮੁੰਦਰ ਵਿੱਚ ਡੁੱਬ ਰਿਹਾ। ਦਰਅਸਲ ਮਨੁੱਖ ਹੰਕਾਰ ਦੇ ਕਾਰਨ ਡੁੱਬਦਾ। ਪ੍ਰਤੱਖ ਰੂਪ ਵਿੱਚ ਵੀ ਅਸੀਂ ਦੇਖਦੇ ਹਾਂ, ਪਾਣੀ ਦੇ ਵਿੱਚ ਬਹੁਤ ਸਾਰੇ ਵਜ਼ਨੀ ਜਿਹੜੇ ਪੰਛੀ ਨੇ, ਉਹ ਪੰਛੀ ਨੇ, ਪਸ਼ੂ ਨੇ, ਤਰਦੇ ਨੇ। ਇੱਥੋਂ ਤੱਕ ਕਿ ਜਿਹੜਾ ਹਾਥੀ ਹੈ ਉਹ ਵੀ ਪਾਣੀ ਵਿੱਚ ਤਰਦਾ, ਪਾਣੀ ਵਿੱਚ ਨਹੀਂ ਡੁੱਬਦਾ। ਪਰ ਮਨੁੱਖ ਪਾਣੀ ਵਿੱਚ ਡੁੱਬਦਾ, ਕਿਉਂਕਿ ਇਹਦੇ ਅੰਦਰ ਹੰਕਾਰ ਹੈ। ਜਿਸ ਅੰਦਰ ਹੰਕਾਰ ਹੈ ਉੱਥੇ ਨਿਰੰਕਾਰ ਨਹੀਂ ਹੈ, ਉੱਥੇ ਪਰਮਾਤਮਾ ਦਾ ਭੈ ਨਹੀਂ ਹੈ। ਤੇ ਭੈ ਤੋਂ ਬਿਨਾਂ ਮਨੁੱਖ ਸੰਸਾਰ ਸਮੁੰਦਰ ਵਿੱਚ ਡੁੱਬ ਰਿਹਾ। ਇਸ ਨੂੰ ਕਿਨਾਰੇ ਲੱਗਣ ਦੇ ਵਾਸਤੇ ਕਿਸੇ ਦਾ ਆਸਰਾ ਚਾਹੀਦਾ, ਕਿਸੇ ਦੀ ਇਸ ਨੂੰ ਸਹਾਇਤਾ ਦੀ ਲੋੜ ਪੈਂਦੀ ਹੈ। ਅਗਰ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਹੈ, ਸਾਨੂੰ ਨਾਮ ਰੂਪੀ ਬੋਹਿਤ ਦੀ ਜ਼ਰੂਰਤ ਹੈ, ਜਹਾਜ਼ ਦੀ ਜ਼ਰੂਰਤ ਹੈ। ਪ੍ਰਤੱਖ ਸਮੁੰਦਰ ਨੂੰ ਅਬੋਰ ਕਰਨਾ ਹੋਵੇ ਤੇ ਅਸੀਂ ਜਹਾਜ਼ ਦਾ, ਤੁਲਹੇ ਦਾ ਆਸਰਾ ਲੈਂਦੇ ਹਾਂ। ਸੰਸਾਰ ਨੂੰ ਪਾਰ ਕਰਨਾ ਤੇ ਸ਼ਬਦ ਰੂਪੀ ਜਹਾਜ਼ ਦਾ ਆਸਰਾ ਚਾਹੀਦਾ। ਔਰ ਗੁਰਸਿੱਖ ਸੰਗਤਾਂ ਨਿਤਾ ਪ੍ਰਤੀ ਅਰਦਾਸ ਦੇ ਬਾਅਦ ਵਿੱਚ ਕਈ ਥਾਵਾਂ ਤੇ ਇਹ ਸ਼ਬਦ ਪੜ੍ਹੇ ਜਾਂਦੇ ਨੇ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉੱਤਰੇ ਪਾਰ। ਇਹ ਪਰਮਾਤਮਾ ਦਾ ਨਾਮ ਇੱਕ ਜਹਾਜ਼ ਹੈ ਤੇ ਜਿਹੜਾ ਵੀ ਨਾਮ ਰੂਪੀ ਜਹਾਜ਼ ਦੀ ਸਵਾਰੀ ਕਰ ਲੈਂਦਾ, ਨਾਮ ਨਾਲ ਜੁੜ ਜਾਂਦਾ, ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ। ਆਪ ਇਤਿਹਾਸ ਨੂੰ ਜਾਣਦੇ ਹੋ ਨਾ, ਸਤਿਗੁਰਾਂ ਨੇ ਵੀ ਜ਼ਿਕਰ ਕੀਤਾ ਅੰਮ੍ਰਿਤਮਈ ਬਾਣੀ ਦੇ ਵਿੱਚ, ਲੰਕਾ ਬੰਧਿਓ ਸੇਤ ਵਿਧਾਤਾ। ਜੋ ਹਿੰਦੂ ਮਤ ਦੇ ਗ੍ਰੰਥਾਂ ਵਿੱਚ ਸਤਿਕਾਰਯੋਗ ਨੇ ਸਾਰੇ ਗ੍ਰੰਥ ਧਰਮ ਦੇ, ਉਹਦੇ ਵਿੱਚ ਜਿਸ ਤਰ੍ਹਾਂ ਇਹ ਲਿਖਿਆ ਹੋਇਆ ਨਾ ਕਿ ਰਾਮ ਚੰਦਰ ਜੀ ਨੇ ਇੱਕ ਪੱਥਰ ਦੇ ਉੱਤੇ ਰਾਰੇ ਨੂੰ ਰਾ ਕੰਨਾ ਲਿਖ ਕੇ, ਦੂਸਰੇ ਤੇ ਮੰਮਾ ਲਿਖ ਕੇ ਉਹਨਾਂ ਨੂੰ ਜੋੜ ਦਿੱਤਾ। ਲੰਕਾ ਵਿੱਚ ਪਹੁੰਚਣ ਵਾਸਤੇ ਉਹਨਾਂ ਨੇ ਇਹ ਪੱਥਰਾਂ ਦਾ ਪੁਲ ਤਿਆਰ ਕਰ ਦਿੱਤਾ। ਪਰਮਾਤਮਾ ਦਾ ਨਾਮ ਵੀ ਜਿਹੜਾ ਹੈ ਨਾ, ਇਹ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲਾ ਹੈ। ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰੁਲੇ ਬਾਪ ਬੀਠੁਲਾ। ਐ ਗੋਬਿੰਦ ਪਰਮਾਤਮਾ ਪ੍ਰਭੂ, ਇਹ ਸੰਸਾਰ ਸਮੁੰਦਰ ਹੈ, ਇਹ ਸੰਸਾਰ ਸਮੁੰਦਰ ਤੋਂ ਮੈਨੂੰ ਤਾਰ ਲੈ। ਹੁਣ ਤਰਨ ਦੇ ਵਾਸਤੇ ਕੀ ਕਰਨਾ, ਤਰਨ ਦੇ ਵਾਸਤੇ ਕਿਹਨਾਂ ਦੀ ਸਾਨੂੰ ਸਹਾਇਤਾ ਦੀ ਜ਼ਰੂਰਤ ਹੈ? ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਸੋਰਠ ਰਾਗ ਦੇ ਵਿੱਚ,
ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ।
ਹੇ ਪਿਆਰੇ, ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ ਯਾਦ ਕੀਤਾ ਹੈ, ਜਿਨ੍ਹਾਂ ਨੇ ਪ੍ਰਭੂ ਦੀ ਬੰਦਗੀ ਕੀਤੀ, ਅੱਲਾ ਦੀ ਇਬਾਦਤ ਕੀਤੀ ਹੈ, ਉਹਨਾਂ ਦੇ ਨਾਲ ਜਿਹੜੇ ਲੱਗਣ ਵਾਲੇ ਨੇ ਨਾ, ਉਹਨਾਂ ਦੇ ਸਾਥੀ ਜਿਹੜੇ ਨੇ ਉਹ ਵੀ ਨਾਲ ਤਰ ਜਾਂਦੇ ਨੇ, ਕਿਉਂਕਿ ਜਿਹੜੇ ਆਪ ਤਰੇ ਹੋਏ ਨੇ ਨਾ, ਉਹ ਦੂਸਰਿਆਂ ਨੂੰ ਤਰਨ ਦੀ ਸਮਰੱਥਾ ਰੱਖਦੇ ਨੇ। ਜਿਹੜਾ ਮਨੁੱਖ ਖੁਦ ਡੁੱਬ ਰਿਹਾ ਹੈ ਉਹ ਦੂਸਰੇ ਨੂੰ ਕਿਵੇਂ ਤਾਰ ਸਕਦਾ? ਇਸ ਲਈ ਅਸੀਂ ਹਮੇਸ਼ਾ ਸੰਗਤ ਉਸ ਦੀ ਕਰਨੀ ਹੈ ਜਿਹੜੇ ਸੱਤ ਨਾਲ ਜੁੜੇ ਹੋਏ ਨੇ। ਕਬੀਰ, ਸੰਗਤ ਕਰੀਐ ਸਾਧਕੀ ਅੰਤ ਕਰੈ ਨਿਰਵਾਹੋ, ਤੇ ਦੂਸਰੇ ਪਾਸੇ ਹਦਾਇਤ ਕਰਦੇ ਨੇ ਕਬੀਰ, ਸਾਕਤ ਸੰਗ ਨਾ ਕੀਜੀਐ ਦੂਰ ਰਹਿ ਜਾਈਐ ਭਾਗ। ਸਾਕਤ ਮਨੁੱਖ ਦੀ ਸੰਗਤ ਨਹੀਂ ਕਰਨੀ, ਸਤ ਪੁਰਸ਼ ਦੀ ਸੰਗਤ ਕਰਨੀ ਹੈ, ਨਾਮ ਦੇ ਰਸੀਏ ਦੀ ਸੰਗਤ ਕਰਨੀ ਹੈ, ਸਤ ਸੰਗੀਆਂ ਦੀ ਸੰਗਤ ਕਰਨੀ ਹੈ। ਮਾਨਸ ਜਨਮ ਪਾਏ ਕਹਿ ਸਤ ਸੰਗ ਕਰੋ ਰੇ, ਵਿਦਵਾਨਾਂ ਨੇ ਸ਼ਬਦ ਕਿਹਾ ਨੇ ਕਿ ਇਹ ਜੀਵ, ਤੈਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਤੇ ਜਨਮ ਪ੍ਰਾਪਤ ਕਰਕੇ ਸਤ ਸੰਗਤ ਕਰ, ਕਿਉਂਕਿ ਸੰਗਤ ਕਾ ਗੁਣ ਬਹੁਤ ਅਧਿਕਾਈ, ਪਰ ਸੂਆ ਗਨਕ ਉਧਾਰੇ ਪਰਸ ਨਿਪਰਸ ਭਏ ਕੁਬਜਾ ਕੋ ਲੇ ਬੈਕੁੰਠ ਸਿਧਾਰੇ। ਕੱਲ ਵੀ ਸਤਿਗੁਰਾਂ ਨੇ ਇਹ ਇਸ਼ਾਰਾ ਬਖਸ਼ਿਸ਼ ਕੀਤਾ ਸੀ ਨਾ ਕਿ ਨਾਮ ਦੇ ਰੱਸੀਆਂ ਨਾਲ ਜੁੜ ਕੇ ਤੇ ਪਾਪੀ ਵੀ ਤਰ ਜਾਂਦੇ ਨੇ। ਔਰ ਵੇਦਾਂਤ ਨੇ ਕਿਹਾ ਬਿਰਸ਼ ਦੇ ਪੱਤਿਆਂ ਦੀ ਤਰ੍ਹਾਂ ਪੱਥਰ ਵੀ ਤਰ ਜਾਂਦੇ ਨੇ ਨਾਮ ਦੇ ਆਸਰੇ ਦੇ ਨਾਲ। ਇਸ ਲਈ ਪਾਤਸ਼ਾਹ ਕਹਿੰਦੇ ਤਿੰਨ ਕੇ ਸਾਥ ਤਰੇ, ਉਹਨਾਂ ਦੇ ਸਾਥੀ ਉਹਨਾਂ ਦੇ ਨਾਲ ਲੱਗ ਕੇ ਉਹ ਵੀ ਤਰ ਜਾਂਦੇ ਨੇ। ਪੱਥਰ ਖੁਦ ਨਹੀਂ ਤਰ ਸਕਦਾ ਹੈ, ਲੋਹਾ ਖੁਦ ਨਹੀਂ ਤਰ ਸਕਦਾ ਹੈ, ਪਰ ਜਦ ਉਹ ਕਿਸੇ ਲੱਕੜ ਦੀ ਸੰਗਤ ਕਰ ਲੈਂਦਾ ਹੈ ਨਾ, ਕਿਉਂਕਿ ਲੱਕੜ ਖੁਦ ਤਰਦੀ ਹੈ, ਲੱਕੜ ਕਦਾਚਿਤ ਡੁੱਬਦੀ ਨਹੀਂ ਹੈ। ਲੱਕੜ ਦੀ ਬੇੜੀ ਜਿਹੜੀ ਹੈ ਨਾ, ਉਹ ਖੁਦ ਵੀ ਤਰਦੀ ਹੈ ਤੇ ਦੂਸਰਿਆਂ ਨੂੰ ਵੀ ਤਾਰਦੀ। ਉਹਦੇ ਵਿੱਚ ਪੱਥਰ ਲੱਦਦੇ ਹੋ, ਲੋਹਾ ਲੱਦਦੇ ਹੋ, ਜਿਸ ਨੇ ਵੀ ਲੱਕੜ ਦੀ ਸੰਗਤ ਕਰ ਲਈ ਉਹ ਤਰ ਜਾਏਗਾ, ਜਿਸ ਨੇ ਵੀ ਨਾਮ ਰੱਸੀਆਂ ਦੀ ਸੰਗਤ ਕਰ ਲਈ, ਜਿਨ੍ਹਾਂ ਨੇ ਪ੍ਰਭੂ ਨੂੰ ਯਾਦ ਕੀਤਾ ਸੇਵਿਆ, ਉਹਨਾਂ ਦੇ ਸਾਥੀ ਵੀ ਤਰ ਜਾਂਦੇ ਹਨ।
ਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ।
ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਰੋਕ ਨਹੀਂ ਪੈਂਦੀ ਹੈ। ਅੱਗੇ ਪ੍ਰਭੂ ਦੀ ਦਰਗਾਹ ਦੇ ਵਿੱਚ ਉਹਨਾਂ ਨੂੰ ਕੋਈ ਰੋਕ ਨਹੀਂ। ਰੇ ਰੇ ਦਰਗਾਹ ਕਹੇ ਨਾ ਕਹੂ, ਆਓ ਬੈਠ ਆਦਰ ਸਭ ਦੇਵ, ਆਦਰ ਸਤਿਕਾਰ ਦਿੰਦੇ ਨੇ ਉਹਨਾਂ ਨੂੰ। ਓਏ ਓਏ ਕੋਈ ਨਹੀਂ ਕਹੇਗਾ ਪਰਮਾਤਮਾ ਦੀ ਦਰਗਾਹ ਦੇ ਵਿੱਚ, ਕਿਉਂਕਿ ਉਹਨਾਂ ਨੇ ਨਾਮ ਰਸੀਆਂ ਦੀ ਸੰਗਤ ਕਰ ਲਈ, ਗੁਰੂ ਪਿਆਰਿਆਂ ਦੀ ਸੰਗਤ ਕਰ ਲਈ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਰੋਕ ਟੋਕ ਨਹੀਂ ਹੈ। ਅੰਮ੍ਰਿਤ ਰਸਨ ਹਰੇ, ਕਿਉਂ ਨਹੀਂ ਰੋਕ ਉਹਨਾਂ ਨੂੰ? ਕਿਉਂਕਿ ਉਹਨਾਂ ਨੇ ਰਸਨਾ ਤੋਂ ਅੰਮ੍ਰਿਤ ਨਾਮ ਉਚਾਰਨ ਕੀਤਾ ਹੈ, ਪ੍ਰਭੂ ਦੇ ਨਾਮ ਨੂੰ ਜਪਣਾ ਕੀਤਾ ਹੈ, ਕਿਉਂਕਿ ਰਸਨਾ ਨਾਮ ਜਪਣ ਵਾਸਤੇ ਮਾਲਕ ਨੇ ਦਿੱਤੀ ਹੈ। ਰਸਨਾ ਜਪਤੀ ਤੂੰ ਹੀ ਤੂੰ ਹੀ, ਇਹ ਰਸਨਾ ਇਸ ਤਾਂ ਹੀ ਸਫਲੀ ਹੈ ਜੇ ਮਾਲਕ ਦਾ ਨਾਮ ਜਪਦੀ ਹੈ। ਇਹ ਰਸਾਂ ਕਸਾਂ ਦੇ ਪਦਾਰਥਾਂ ਦੇ ਸਵਾਦ ਵਾਸਤੇ ਨਹੀਂ, ਇਹ ਮਾਲਕ ਦੇ ਨਾਮ ਨੂੰ ਜਪਣ ਵਾਸਤੇ ਹੈ। ਇਸੇ ਲਈ ਸਾਹਿਬ ਕਹਿੰਦੇ ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀ ਹੈ। ਜੇ ਨਾਮ ਨਹੀਂ ਜਪਦੀ ਰਸਨਾ ਕੀ ਕਰਨ? ਕਹਿੰਦੇ ਤਿਲ ਤਿਲ ਕਰਕੇ ਕੱਟਦੇ। ਅੰਮ੍ਰਿਤ ਪ੍ਰਭੂ ਦਾ ਨਾਮ ਉਹ ਰਸਨਾ ਤੋਂ ਉਚਾਰਨ ਕਰਦੇ ਨੇ।
ਬੂਟੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ।
ਪ੍ਰਭੂ ਪਰਮੇਸ਼ਰ ਦੇ ਭੈ ਤੋਂ ਬਿਨਾਂ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਭੈ ਨਹੀਂ ਨਾ ਪ੍ਰਭੂ ਦਾ ਭੈ ਨਹੀਂ ਉਹਨਾਂ ਦੀ ਜ਼ਿੰਦਗੀ ਵਿਕਾਰਾਂ ਵਿੱਚ ਗਲਤਾਨ ਹੋ ਜਾਂਦੀ ਹੈ। ਜਿਸ ਨੂੰ ਪਰਮੇਸ਼ਰ ਯਾਦ ਹੈ, ਜਿਸ ਨੂੰ ਮੌਤ ਯਾਦ ਹੈ, ਉਹ ਕਦੇ ਵੀ ਵਿਕਾਰਾਂ ਵਿੱਚ ਅਲੋਦ ਨਹੀਂ ਹੋਏਗਾ। ਸਾਹਿਬੀ ਆਲਮ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਸਮਝਾਉਣਾ ਕੀਤਾ ਸੀ ਕਿ ਸਾਨੂੰ ਪਰਮੇਸ਼ਰ ਯਾਦ ਹੈ, ਅਸੀਂ ਉਹਦੇ ਨਾਲ ਜੁੜੇ ਹਾਂ, ਇਸ ਕਰਕੇ ਵਿਕਾਰਾਂ ਦੀ ਜ਼ਿੰਦਗੀ ਵੱਲ ਖਿਆਲ ਹੀ ਨਹੀਂ ਜਾਂਦਾ ਹੈ। ਅਤੇ ਜਿਹੜੇ ਪਰਮਾਤਮਾ ਤੋਂ ਟੁੱਟੇ ਹੋਏ ਨਾ, ਉਹ ਹਮੇਸ਼ਾ ਵਿਕਾਰਾਂ ਵਿੱਚ ਗਲਤਾਨ ਰਹਿੰਦੇ ਨੇ, ਨਰਕਾਂ ਦੇ ਅਧਿਕਾਰੀ ਬਣਦੇ ਨੇ, ਉਹ ਡੁੱਬਦੇ ਨੇ, ਕਿਉਂਕਿ ਪਰਮੇਸ਼ਰ ਦੇ ਭੈ ਤੋਂ ਬਿਨਾਂ ਉਹ ਭਾਰੇ ਹੋ ਗਏ ਨੇ, ਹੰਕਾਰੀ ਹੋ ਗਏ ਨੇ, ਵਿਭਚਾਰੀ ਹੋ ਗਏ ਨੇ। ਇਸ ਕਰਕੇ ਪਿਆਰੇ ਤਾਰੇ ਨਦਰ ਕਰੇ, ਅਤੇ ਜਿਹੜੇ ਨਾਮ ਦੇ ਜਪਣ ਵਾਲੇ ਨੇ ਨਾ ਇਹ ਪਿਆਰੇ, ਉਹਨਾਂ ਨੂੰ ਵੀ ਉਹ ਤਾਰ ਦਿੰਦੇ ਨੇ ਨਜ਼ਰ ਕਰਕੇ, ਆਪਣੀ ਸੰਗਤ ਬਖਸ਼ਿਸ਼ ਕਰਕੇ।
ਤੂੰ ਹੈ ਸਲਾਹਣਾ ਪਿਆਰੇ, ਪੀ ਤੇਰੀ ਸਲਾਹ।
ਫਿਰ ਵੀ ਪਿਆਰੇ ਤੂੰ ਹੈ ਸਲਾਹਣਾ, ਹੇ ਪਿਆਰੇ ਫਿਰ ਵੀ ਤੂੰ ਉਸ ਮਾਲਕ ਦੀ ਸਿਫਤ ਸਲਾਹ ਕਰ, ਉਸ ਮਾਲਕ ਦੀ ਬੰਦਗੀ ਕਰ, ਭੀ ਤੇਰੀ ਸਲਾਹ, ਫਿਰ ਵੀ ਤੇਰੀ ਸਿਫਤ ਸਲਾਹ ਹੈ, ਕਿਉਂਕਿ ਉਹ ਮਾਲਕ ਸਲਾਹੁਣ ਯੋਗ ਹੈ। ਉਸ ਮਾਲਕ ਦਾ ਨਾਮ ਜਪਣੇ, ਸਿਫਤ ਸਲਾਹ ਕਿਸ ਦੀ ਕਰਨੀ ਹੈ, ਕਿਸੇ ਮਨੁੱਖ ਦੀ ਕਰੋਗੇ ਨਾ ਤੇ ਉਹਦੀ ਤੇ ਸਿਫਤ ਸਲਾਹ ਖਤਮ ਹੋ ਜਾਏਗੀ। ਮਨੁੱਖ ਦੇ ਵਿੱਚ ਕਿਤਨੇ ਕੁ ਗੁਣ ਨੇ, ਕਿਤਨੀਆਂ ਕੁ ਵਡਿਆਈਆਂ ਨੇ, ਕਿਤਨਾ ਕੁ ਪਰਉਪਕਾਰੀ ਹੈ, ਗਿਣਤੀ ਕਰਦਿਆਂ ਕਰਦਿਆਂ ਉਹਦੇ ਪਰਉਪਕਾਰ ਖਤਮ ਹੋ ਜਾਂਦੇ ਨੇ, ਉਹਦੇ ਗੁਣ ਨਫੀ ਹੋ ਜਾਂਦੇ ਨੇ, ਸਿਫਤ ਸਲਾਹ ਖਤਮ ਹੋ ਜਾਂਦੀ ਹੈ। ਪਰ ਜਿਸ ਦੇ ਗੁਣਾਂ ਦਾ ਅੰਤ ਹੀ ਨਹੀਂ ਹੈ, ਉਹਦੀ ਜਿਤਨੀ ਵੀ ਤੁਸੀਂ ਸਿਫਤ ਸਲਾਹ ਕਰੀ ਜਾਓ, ਹੋਰ ਵੱਧਦੀ ਜਾਣੀ ਵੱਧਦੀ ਜਾਣੀ। ਉੱਥੇ ਸਾਹਿਬ ਕਹਿੰਦੇ ਸੇਸ ਸੁਰੇਸ ਅੰਤ ਨਹੀਂ ਪਾਵੇ, ਸ਼ੇਸ਼ ਨਾਗ ਵਰਗੇ ਵੀ ਅੰਤ ਨਹੀਂ ਪਾ ਸਕੇ। ਉਹਦੀ ਸਿਫਤ ਸਲਾਹ ਕਰਦੇ, ਨਵੇਂ ਤੋਂ ਨਵਾਂ ਉਚਾਰਨ ਕਰਦੇ ਨੇ ਨਾਮ। ਇਸ ਲਈ ਸਾਹਿਬ ਕਹਿੰਦੇ ਨੇ ਭਾਈ ਉਹ ਸਮਾਲਕ ਦੀ ਸਿਫਤ ਸਲਾਹ ਕਰ, ਉਹ ਸਿਫਤ ਸਲਾਹ ਕਰਨ ਦੇ ਯੋਗ ਹੈ।
ਜਿਣ ਬੋਹਿਤ ਭੈ ਡੁੱਬਿਆ ਪਿਆਰੇ, ਕੰਧੀ ਪਾਏ ਕਹਾ।
ਬਿਨਾਂ ਬੋਹਿਤ ਬਿਨਾਂ ਜਹਾਜ਼ ਤੋਂ ਪਿਆਰੇ ਡੁੱਬੀਏ, ਇਹ ਸੰਸਾਰ ਸਮੁੰਦਰ ਵਿੱਚ ਡੁੱਬ ਜਾਈਦਾ। ਗੁਰੂ ਦੇ ਸ਼ਬਦ ਰੂਪੀ ਜਹਾਜ਼ ਤੋਂ ਬਿਨਾਂ ਇਹ ਸੰਸਾਰ ਸਮੁੰਦਰ ਵਿੱਚ ਮਨੁੱਖ ਡੁੱਬਦਾ ਹੈ। ਕੰਧੀ ਪਾਏ ਕਹਾਂ, ਕੰਧੀ ਕਿਨਾਰੇ ਨੂੰ ਕਿਹਾ, ਕੰਢੇ ਨੂੰ ਕਿਹਾ। ਕਿਨਾਰਾ ਕਿਵੇਂ ਪ੍ਰਾਪਤ ਹੋਵੇਗਾ? ਅਥਵਾ ਕਿਨਾਰੇ ਤੋਂ ਉਸ ਮਾਲਕ ਦੀ ਵਾਰਗਾਹ ਦੇ ਵਿੱਚ ਕਿਵੇਂ ਪਹੁੰਚਿਆ ਜਾ ਸਕੇਗਾ? ਮਨੁੱਖ ਕਿਨਾਰੇ ਲੱਗੇਗਾ ਨਾ ਤਾਂ ਹੀ ਮੰਜ਼ਿਲ ਤੇ ਪਹੁੰਚ ਸਕਦਾ ਹੈ ਨਾ। ਤੇ ਜੇ ਸਮੁੰਦਰ ਵਿੱਚ ਹੀ ਡੁੱਬ ਗਿਆ ਤੇ ਮੰਜ਼ਿਲ ਖਤਮ ਹੋ ਜਾਏਗੀ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਭਾਈ ਕਹਾਂ, ਕਿਵੇਂ ਉਸ ਮੰਜ਼ਿਲ ਨੂੰ ਪ੍ਰਾਪਤ ਕੀਤਾ ਜਾ ਸਕੇਗਾ?
ਰਹਾਓ ਸਲਾਹੇ ਸਲਾਹਣਾ ਪਿਆਰੇ, ਦੂਜਾ ਅਵਰ ਨਾ ਕੋਏ।
ਵਿਸ਼ਰਾਮ ਦੇ ਕੇ ਕਹਿੰਦੇ ਨੇ ਇਕਾਗਰਤਾ ਬਣਾਉਣੀ, ਟਿਕਾਓ ਦੇ ਵਿੱਚ ਆ ਕੇ ਗੁਰੂ ਦੇ ਸ਼ਬਦ ਦੇ ਵਿੱਚ ਸੁਰਤ ਜੋੜਨੀ। ਹੈ ਪਿਆਰੇ ਉਹ ਸਲਾਹੁਣ ਯੋਗ ਮਾਲਕ ਹੈ, ਸਿਫਤ ਸਲਾਹ ਕਰਨ ਦੇ ਯੋਗ ਮਾਲਕ ਹੈ। ਇਸ ਲਈ ਸਲਾਹੀ ਉਸ ਮਾਲਕ ਨੂੰ ਸਲਾਹੀ, ਉਸ ਮਾਲਕ ਦੀ ਸਿਫਤ ਸਲਾਹ ਕਰੀ, ਉਸ ਮਾਲਕ ਦੀ ਬੰਦਗੀ ਕਰੀ, ਕਿਉਂਕਿ ਉਹਦੇ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਹੈ। ਉਸ ਮਾਲਕ ਤੋਂ ਬਿਨਾਂ ਦੂਸਰਾ ਕੋਈ ਹੈ ਹੀ ਨਹੀਂ ਜਿਹਦੀ ਸਿਫਤ ਕੀਤੀ ਜਾ ਸਕੇ। ਪਹਿਲੇ ਬੇਨਤੀ ਕੀਤੀ, ਮਨੁੱਖ ਦੀ ਸਿਫਤ ਕਰਦਿਆਂ ਕਰਦਿਆਂ ਉਹਦੀ ਸਿਫਤ ਖਤਮ ਹੋ ਜਾਂਦੀ ਹੈ। ਮਾਲਕ ਦੀ ਸਿਫਤ ਕਰੀ ਜਾਵਾਂਗੇ ਵਧੀ ਜਾਏਗੀ, ਉਸ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਹੈ। ਇਸੇ ਲਈ ਸਾਹਿਬ ਕਹਿੰਦੇ ਨੇ ਉਸ ਮਾਲਕ ਤੋਂ ਬਿਨਾਂ ਕੋਈ ਦੂਸਰੇ ਨੂੰ ਜਪਣਾ ਹੀ ਨਹੀਂ ਹੈ। ਏਕੋ ਜਪ ਏਕੋ ਸਾਲਾਹ, ਏਕ ਸਿਮਰ ਏਕੋ ਮਨ ਆਹੇ, ਏਕਸ ਕੇ ਗੁਣ ਗਾਓ ਅਨੰਤ। ਇੱਕ ਮਾਲਕ ਹੈ, ਲਾ ਸ਼ਰੀਕ ਹੈ, ਜਿਹਦੇ ਸਮਾਨ ਕੋਈ ਦੂਜਾ ਹੀ ਨਹੀਂ। ਇਸੇ ਲਈ ਸਾਹਿਬ ਕਹਿੰਦੇ ਨੇ ਦੂਜਾ ਔਰ ਕੌਣ ਧਿਆਈ ਹੈ, ਦੂਜਾ ਹੋਰ ਕੌਣ ਹੈ ਜਿਸ ਨੂੰ ਅਸੀਂ ਜਪੀਏ, ਜਿਹਦੀ ਸਿਫਤ ਸਲਾਹ ਕਰੀਏ। ਕੋਈ ਹੈ ਨਹੀਂ।
ਤੇਰੇ ਪ੍ਰਭ ਸਾਲਾਹਣ ਸੇ ਭਲੇ ਪਿਆਰੇ, ਸ਼ਬਦ ਰਤੇ ਰੰਗ ਹੋਏ।
ਹੇ ਪਿਆਰੇ, ਜਿਹੜੇ ਮੇਰੇ ਪ੍ਰਭੂ ਨੂੰ ਸਲਾਉਂਦੇ ਨੇ, ਜਿਹੜੇ ਮੇਰੇ ਪ੍ਰਭੂ ਨੂੰ ਜਪਦੇ ਨੇ, ਸਿਮਰਨ ਕਰਦੇ ਨੇ, ਸੇ ਭਲੇ, ਉਹ ਚੰਗੇ ਨੇ, ਉਹ ਸ੍ਰੇਸ਼ਟ ਨੇ, ਉਹ ਭਲੇ ਪੁਰਸ਼ ਨੇ। ਕਿਉਂਕਿ ਭਲਾਪਣ ਪ੍ਰਾਪਤ ਕਰਨ ਦੇ ਵਾਸਤੇ ਆਪਣਾ ਜੀਵਨ ਵੀ ਉਸ ਪਾਸੇ ਬੁਲਾਉਣਾ ਪੈਂਦਾ ਹੈ। ਉਹ ਮਨੁੱਖ ਭਲੇ ਨੇ ਜਿਹੜੇ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ। ਕਦੇ ਕੋਈ ਲੱਚਰ ਗੀਤ ਗਾਣੇ ਗਾਉਣ ਵਾਲਿਆਂ ਨੂੰ ਭਲੇ ਨਹੀਂ ਕਿਹਾ ਗਿਆ। ਪਰਮੇਸ਼ਰ ਦੇ ਪਿਆਰਿਆਂ, ਸੰਤਾਂ, ਮਹਾਂਪੁਰਸ਼ਾਂ ਨੂੰ, ਸਤਸੰਗੀਆਂ ਨੂੰ, ਨਾਮ ਰਸੀਆਂ ਨੂੰ, ਅੰਮ੍ਰਿਤਧਾਰੀ ਗੁਰਸਿੱਖਾਂ ਨੂੰ ਭਲਾ ਕਿਹਾ ਗਿਆ। ਉਹ ਤਾਂ ਭਲੇ ਨੇ ਜੇ ਉਹ ਮਾਲਕ ਦਾ ਨਾਮ ਜਪਦੇ ਨੇ। ਇਸ ਲਈ ਕਿਉਂਕਿ ਸ਼ਬਦ ਰਤੇ ਰੰਗ ਹੋਏ, ਉਹ ਗੁਰੂ ਦੇ ਸ਼ਬਦ ਦੇ ਵਿੱਚ ਰਤੇ ਰੰਗੇ ਹੋਏ ਨੇ। ਤੇ ਜਿਹੜੇ ਸ਼ਬਦ ਦੇ ਵਿੱਚ ਰੰਗੇ ਜਾਂਦੇ ਨੇ ਨਾ, ਉਹਨਾਂ ਨੂੰ ਪ੍ਰੇਮ ਦਾ ਰੰਗ ਲੱਗ ਜਾਂਦਾ ਹੈ। ਕਿਉਂਕਿ ਪ੍ਰੇਮ ਵੀ ਨਾਮ ਦਾ ਰੰਗ ਹੈ, ਲਾਲ ਵੀ ਨਾਮ ਦਾ ਰੰਗ ਹੈ। ਇਸੇ ਲਈ ਸਾਹਿਬ ਕਹਿੰਦੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਜਿਸ ਨੇ ਮਾਲਕ ਨਾਲ ਪ੍ਰੇਮ ਕੀਤਾ ਉਸ ਨੇ ਉਸ ਦੀ ਪ੍ਰਾਪਤੀ ਕੀਤੀ ਹੈ। ਉਹ ਇਸ ਕਰਕੇ ਭਲੇ ਨੇ ਕਿਉਂਕਿ ਸ਼ਬਦ ਦੇ ਵਿੱਚ ਰੰਗੇ ਹੋਏ ਨੇ, ਸ਼ਬਦ ਦੇ ਵਿੱਚ ਲੀਨ ਹੋਏ ਨੇ, ਸ਼ਬਦ ਵਿੱਚ ਜੁੜੇ ਹੋਏ ਨੇ, ਜਿਸ ਕਰਕੇ ਉਨ੍ਹਾਂ ਦੇ ਉੱਤੇ ਪ੍ਰੇਮ ਦਾ ਰੰਗ, ਨਾਮ ਦਾ ਰੰਗ ਲੱਗਾ ਹੋਇਆ।
ਸੰਗਤ ਜੇ ਮਿਲੇ ਪਿਆਰੇ, ਰਸ ਲੈ ਤਤ ਵਿਲੋਏ।
ਤੇ ਪਾਤਸ਼ਾਹ ਕਹਿੰਦੇ ਐਸੇ ਜਿਹੜੇ ਨਾਮ ਰਸੀਏ ਨੇ ਨਾ, ਸ਼ਬਦ ਰਤੇ ਜਿਹੜੇ ਮਨੁੱਖ ਨੇ, ਉਨ੍ਹਾਂ ਦੀ ਸੰਗਤ ਜੇਕਰ ਮਿਲ ਜਾਏ। ਹੇ ਪਿਆਰੇ, ਜੇਕਰ ਉਨ੍ਹਾਂ ਗੁਰਮੁਖਾਂ ਸਤਸੰਗੀ ਪੁਰਸ਼ਾਂ ਦੀ, ਨਾਮ ਰਸੀਆਂ ਦੀ ਸੰਗਤ ਮਿਲ ਜਾਏ। ਮੈਂ ਪਹਿਲੋਂ ਬੇਨਤੀ ਕੀਤੀ ਹੈ ਕਿ ਸੰਗਤ ਦਾ ਗੁਣ ਬਹੁਤ ਜ਼ਿਆਦਾ ਹੁੰਦਾ। ਤੇ ਸਿਆਣੇ ਜਿਹੜੇ ਬਜ਼ੁਰਗ ਨੇ ਨਾ, ਉਹ ਕਹਿੰਦੇ ਨੇ ਜੈਸੀ ਸੰਗਤ ਤੈਸੀ ਸੋਭਤ। ਕਬੀਰ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਕਬੀਰ ਸਾਹਿਬ ਕਹਿੰਦੇ ਜਿਸ ਤਰ੍ਹਾਂ ਦੀ ਵੀ ਕੋਈ ਸੰਗਤ ਕਰਦਾ ਹੈ ਨਾ, ਉਸੇ ਤਰ੍ਹਾਂ ਦਾ ਫਲ ਉਸ ਨੂੰ ਪ੍ਰਾਪਤ ਹੁੰਦਾ। ਜੇ ਕੋਈ ਜੁਆਰੀਆਂ ਦੀ ਸੰਗਤ ਕਰਦਾ ਹੈ, ਭਾਵੇਂ ਕਿੰਨਾ ਵੀ ਭਲਾ ਪੁਰਸ਼ ਹੋਵੇ, ਸੰਗਤ ਕਰਨ ਕਰਕੇ ਇੱਕ ਨਾ ਇੱਕ ਦਿਨ ਜੁਆਰੀਆ ਬਣ ਹੀ ਜਾਂਦਾ। ਤੇ ਕੋਈ ਜੁਆਰੀ, ਕੋਈ ਚੋਰ, ਕੋਈ ਵਿਭਚਾਰੀ ਸੱਤ ਪੁਰਸ਼ਾਂ ਦੀ ਸੰਗਤ ਵਿੱਚ ਆ ਜਾਏ ਤੇ ਇੱਕ ਦਿਨ ਉਹ ਵੀ ਸੰਤ ਬਣ ਜਾਂਦਾ ਹੈ। ਬਾਬਾ ਅਦਲੀ ਜੀ ਦੇ ਕੋਲ ਆ ਗਏ ਭਾਈ ਵਿਧੀ ਚੰਦ ਜੀ। ਚੋਰੀ ਕਰਨ ਦਾ ਸੁਭਾਵ ਸੀ ਤੇ ਚੋਰੀ ਕਰਕੇ ਇੱਕ ਦਿਨ ਕਿਸੇ ਦੀਆਂ ਮੱਝਾਂ ਚੁਰਾ ਲਈਆਂ। ਚੋਰ ਜਦੋਂ ਉਸ ਦੇ ਚੋਰੀ ਨੂੰ ਪੈਰ ਦੱਬ ਕੇ ਬਾਹਰ ਜਿਹੜੇ ਉਹਦੀ ਮਗਰ ਆ ਗਈ ਨਾ, ਤੇ ਕੋਈ ਚਾਰਾ ਨਹੀਂ ਦੇਖਿਆ ਇਸ ਨੇ। ਅੱਗੇ ਬਾਬਾ ਅਦਲੀ ਜੀ ਤੇ ਗੁਰੂ ਕੀਆਂ ਸੰਗਤਾਂ ਬੈਠੀਆਂ ਸਿਮਰਨ ਕਰ ਰਹੀਆਂ ਸਨ। ਇਸ ਨੇ ਮੱਝਾਂ ਛੱਪੜ ਵਿੱਚ ਵਾੜ ਦਿੱਤੀਆਂ, ਸੰਗਤ ਵਿੱਚ ਆ ਗਏ। ਜਦੋਂ ਮਗਰੋਂ ਜਿਹੜੇ ਬਾਹਰ ਸੀ ਨਾ ਮਾਲਕ ਮੱਝਾਂ ਦੇ, ਉਹ ਕਹਿੰਦੇ ਬਾਬਾ ਜੀ ਇੱਥੇ ਚੋਰ ਆਇਆ ਹੈ। ਕਹਿੰਦੇ ਵੀ ਇੱਥੇ ਤੇ ਚੋਰ ਨਹੀਂ, ਇੱਥੇ ਤੇ ਸਾਰੇ ਸਾਧ ਹੀ ਨੇ, ਚੋਰ ਦਾ ਇੱਥੇ ਕੀ ਕੰਮ ਹੈ। ਔਰ ਸਤਿਕਾਰੇ ਗਏ ਭਾਈ ਬਿਧੀ ਚੰਦ ਜੀ। ਜਿਸ ਤਰ੍ਹਾਂ ਦੀ ਮਨੁੱਖ ਕੋਈ ਸੰਗਤ ਕਰਦਾ ਹੈ ਉਸੇ ਤਰ੍ਹਾਂ ਜੀਵਨ ਦਾ ਉਹਦਾ ਪ੍ਰਭਾਵ ਬਣ ਜਾਂਦਾ ਹੈ, ਉਸੇ ਤਰ੍ਹਾਂ ਉਹਦੇ ਜੀਵਨ ਦੇ ਲਕਸ਼ ਬਣ ਜਾਂਦੇ ਨੇ। ਇਸ ਲਈ ਮਹਾਰਾਜ ਕਹਿੰਦੇ ਨੇ ਅਗਰ ਉਹਨਾਂ ਗੁਰੂ ਪਿਆਰਿਆਂ ਦੀ ਸੰਗਤ ਮਿਲ ਜਾਏ ਫਿਰ ਕੀ ਕਰਨਾ ਸੰਗਤ ਵਿੱਚ ਆਣ ਕੇ। ਗੱਲਾਂ ਬਾਤਾਂ ਨਹੀਂ ਕਰਨੀਆਂ, ਦੁਨਿਆਵੀ ਗੱਲਾਂ ਨਹੀਂ ਕਰਨੀਆਂ, ਇੱਧਰ ਉੱਧਰ ਨਹੀਂ ਦੇਖਣਾ, ਅੱਗੇ ਪਿੱਛੇ ਨਹੀਂ ਦੇਖਣਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਨਾ ਬੜੇ ਪਿਆਰੇ ਬਚਨ ਕਹੇ ਨੇ ਕਿ ਸੰਗਤ ਵਿੱਚ ਸਾਨੂੰ ਕਿਸ ਤਰ੍ਹਾਂ ਆਣ ਕੇ ਇਕਾਗਰ ਚਿੱਤ ਹੋ ਕੇ ਬੈਠਣਾ ਚਾਹੀਦਾ। ਡਾਕਟਰ ਵੀਰ ਸਿੰਘ ਜੀ ਕਹਿੰਦੇ ਨੇ ਕਿ ਐ ਮਨੁੱਖ ਵਿਸ਼ਿਆ ਰਹੁ ਮਨ ਵਾਂਗ ਦੁਲੀਚੇ, ਸਾਈਂ ਦੇ ਦਰ ਵਿਸ਼ਿਆ ਰਹੁ, ਢਿੱਲ ਨ ਕੋਈ ਹੱਠ ਨ ਰੱਤੀ, ਆਪਾ ਭੇਟਾ ਧਰ ਕੇ ਬਹੁ, ਧਰਤੀ ਜਿਵੇਂ ਵਿਸ਼ੀ ਧਰ ਆਸਾ, ਮਿਹਰਾਂ ਮੀਂਹ ਵਸਾਵਣ ਲਈ ਮਿਹਰਾਂ ਮੀਂਹ ਵਸਾਵਣ ਵਾਲਾ, ਆਪੇ ਤਰੁੱਠ ਸੀ ਤੇਰਾ ਸ਼ੋ। ਗਲੀਚੇ ਵਿਸ਼ੇ ਨੇ, ਕੋਈ ਹਿਲ ਚੁਲ ਨਹੀਂ ਹੈ। ਸਿੱਖਾ ਇਸੇ ਤਰ੍ਹਾਂ ਗੁਰੂ ਦੀ ਹਜ਼ੂਰੀ ਵਿੱਚ ਆਣ ਕੇ ਇਕਾਗਰ ਚਿੱਤ ਹੋ ਕੇ, ਤੇਰੇ ਜੀਵਨ ਵਿੱਚ ਕੋਈ ਹਿਲ ਚੁਲ ਨਾ ਹੋਵੇ, ਕੋਈ ਸੰਕਲਪ ਵਿਕਲਪ ਨਾ ਹੋਣ ਤੇਰੇ ਵਿੱਚ। ਜਿਵੇਂ ਧਰਤੀ ਮੀਂਹ ਦੀ ਆਸ ਲੈ ਕੇ ਹਮੇਸ਼ਾ ਵਿਸ਼ੀ ਰਹਿੰਦੀ ਹੈ ਨਾ, ਤੇਰਾ ਹਿਰਦਾ ਵੀ ਧਰਤੀ ਦੀ ਤਰ੍ਹਾਂ ਬਣ ਜਾਏ, ਉਸ ਮਾਲਕ ਦੀ ਨਜ਼ਰ ਦੀ ਰਹਿਮਤ ਦੀ ਬਰਸਾਤ ਅਵਸ਼ ਹੋਏਗੀ। ਇਸ ਲਈ ਰਸ ਲੈ ਤੱਤ ਬਿਲੋਏ, ਉਹਨਾਂ ਸੱਤ ਪੁਰਸ਼ਾਂ ਦੀ ਸੰਗਤ ਵਿੱਚ ਆਣ ਕੇ ਕਹਿੰਦੇ ਸਿਧਾਂਤ ਦੀ ਵਿਚਾਰ ਕਰਨੀ ਹੈ, ਤੱਤ ਦੀ ਪ੍ਰਾਪਤੀ ਕਰਨੀ ਹੈ। ਜਿਵੇਂ ਅਸੀਂ ਦੁੱਧ ਨੂੰ ਰਿੜਕ ਕੇ ਵਿੱਚੋਂ ਤੱਤ ਮੱਖਣ ਪ੍ਰਾਪਤ ਕਰ ਲੈਂਦੇ ਹਾਂ ਨਾ, ਇਸੇ ਤਰ੍ਹਾਂ ਸੰਗਤ ਵਿੱਚੋਂ ਵੀ ਆਣ ਕੇ ਤੱਤ ਦੀ ਪ੍ਰਾਪਤੀ ਕਰਨੀ ਹੈ। ਜੋ ਸਤਿਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਨਾ, ਉਸ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਵਸਾਉਣ ਦਾ ਯਤਨ ਕਰਨਾ।
ਪਤ ਪਰਵਾਨਾ ਸਾਚ ਕਾ ਪਿਆਰੇ, ਨਾਮ ਸੱਚਾ ਨਿਸ਼ਾਨ।
ਇਸ ਲਈ ਹੇ ਪਿਆਰੇ, ਜੋ ਸੱਚ ਹੈ ਨਾ, ਸੱਚ ਪਰਮਾਤਮਾ, ਪਰਮਾਤਮਾ ਦਾ ਨਾਮ ਹੈ, ਔਰ ਉਸ ਨਾਮ ਦਾ ਜਿਹੜਾ ਪਰਵਾਨਾ ਹੈ ਨਾ ਉਹ ਸੱਚਾ ਹੈ। ਜਿਵੇਂ ਕਿਸੇ ਦੇ ਪਾਸ ਆਇਡੈਂਟੀ ਕਾਰਡ ਹੁੰਦਾ ਹੈ ਨਾ, ਤੇ ਉਹ ਆਇਡੈਂਟੀ ਕਾਰਡ ਦਿਖਾ ਕੇ ਜਿੱਥੇ ਜਾਣਾ ਚਾਹੇ ਚਲੇ ਜਾਂਦਾ, ਉਸ ਨੂੰ ਕੋਈ ਰੋਕ ਟੋਕ ਨਹੀਂ ਹੁੰਦੀ। ਇਸੇ ਤਰ੍ਹਾਂ ਜਿਨ੍ਹਾਂ ਦੇ ਕੋਲੇ ਨਾਮ ਦਾ ਪਰਵਾਨਾ ਹੈ ਨਾ, ਜਿਨ੍ਹਾਂ ਦੇ ਕੋਲ ਨਾਮ ਦਾ ਨਿਸ਼ਾਨ ਹੈ, ਪਾਤਸ਼ਾਹ ਕਹਿੰਦੇ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਰੋਕ ਟੋਕ ਨਹੀਂ, ਕਿਉਂਕਿ ਨਾਮ ਸੱਚਾ ਨਿਸ਼ਾਨ, ਨਾਮ ਹੀ ਸੱਚਾ ਇੱਕ ਨਿਸ਼ਾਨ ਹੈ, ਆਇਡੈਂਟੀ ਹੈ ਨਾਮ ਦੀ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਾ, ਜਿਨ੍ਹਾਂ ਦੇ ਪਾਸ ਨਾਮ ਦੀ ਆਇਡੈਂਟੀ ਹੋਵੇ, ਨਾਮ ਦਾ ਪਰਵਾਨਾ ਹੋਵੇ, ਨਾਮ ਦਾ ਜਿਨ੍ਹਾਂ ਦੇ ਕੋਲ ਨਿਸ਼ਾਨ ਹੋਵੇ, ਉਹਨਾਂ ਨੂੰ ਤੇ ਧਰਮਰਾਜ ਵੀ ਆਦਰ ਦਿੰਦਾ ਹੈ, ਧਰਮਰਾਜ ਵੀ ਉਹਨਾਂ ਨੂੰ ਜੀਓ ਕਹਿ ਕੇ ਸਤਿਕਾਰ ਦਿੰਦਾ, ਜਮਾਂ ਦੀ ਤਲਬ ਨਹੀਂ ਹੁੰਦੀ ਉਹਨਾਂ ਨੂੰ। ਉੱਥੇ ਧਰਮ ਵੀ ਕਹਿੰਦਾ ਹੈ ਕਿ ਮਹਾਰਾਜ ਕੀਤੋ ਭਵਨ ਪੁਨੀਤ, ਧਰਮਰਾਜ ਐਸੇ ਚਵੈ ਕੀਤੋ ਭਵਨ ਪੁਨੀਤ। ਧਰਮਰਾਜ ਵੀ ਇਉਂ ਕਹਿੰਦਾ ਬੋਲਦਾ, ਮਹਾਰਾਜ ਤੁਸੀਂ ਮੇਰੀ ਇਸ ਪੁਰੀ ਨੂੰ ਪਵਿੱਤਰ ਕਰ ਦਿੱਤਾ ਕਿਉਂਕਿ ਨਾਮ ਦਾ ਪਰਵਾਨਾ, ਤੇ ਜਿਹਦੇ ਕੋਲ ਨਾਮ ਦਾ ਪਰਵਾਨਾ ਨਾ ਹੋਵੇ ਉੱਥੇ ਝੂਠੇ ਨੂੰ ਕੋਈ ਟਿਕਣ ਨਹੀਂ ਦਿੰਦਾ। ਪਰਮੇਸ਼ਰ ਦੀ ਦਰਗਾਹ ਵਿੱਚ ਉਹਨਾਂ ਨੂੰ ਥਾਂ ਨਹੀਂ ਪ੍ਰਾਪਤ ਹੁੰਦੀ ਹੈ, ਕਿਉਂਕਿ ਉੱਥੇ ਸੱਚੋ ਹੀ ਸੱਚ ਨੇ ਬੜਾ ਚੁਣ ਵੱਖ ਕੱਢਿਆ ਜਜਮਾਲਿਆ। ਥਾਂ ਉਹਨਾਂ ਪਾਇਨ ਕੂੜਿਆ ਰਮੋ ਕਾਲੇ ਦੋਜਕ ਚਾਲਿਆ। ਝੂਠਿਆਂ ਨੂੰ ਥਾਂ ਨਹੀਂ ਹੈ, ਨਾਮ ਦੇ ਨਿਸ਼ਾਨ ਵਾਲਿਆਂ ਨੂੰ ਉੱਥੇ ਸਤਿਕਾਰ ਮਿਲਦਾ ਹੈ। ਨਾਮ ਹੀ ਪਰਮਾਤਮਾ ਦਾ ਜਿਹੜਾ ਸੱਚਾ ਨਿਸ਼ਾਨ ਹੈ।
ਆਇਆ ਲਿਖ ਲੈ ਜਾਵਣਾ ਪਿਆਰੇ, ਹੁਕਮੀ ਹੁਕਮ ਪਛਾਣ।
ਸਾਹਿਬ ਕਹਿੰਦੇ ਨੇ ਆਇਆ ਲਿਖ ਲੈ ਜਾਵਣਾ ਪਿਆਰੇ, ਹੇ ਪਿਆਰੇ, ਇਹ ਜੀਵ ਆਇਆ ਸੰਸਾਰ ਦੇ ਵਿੱਚ, ਇਹ ਸੰਸਾਰ ਵਿੱਚ ਆਣ ਕੇ ਇਸ ਨੇ ਲਿਖ ਕੇ ਲੈ ਜਾਣਾ। ਕੀ ਲੈ ਜਾਣਾ? ਸੰਸਾਰ ਦੇ ਵਿੱਚੋਂ ਮਨੁੱਖ ਨੇ ਨਾ ਧਨ ਪਦਾਰਥ ਲੈ ਕੇ ਜਾਣੇ ਨੇ, ਨਾ ਧੀਆਂ ਪੁੱਤਰਾਂ ਦਾ ਪਰਿਵਾਰ ਦਾ ਸਹਿਯੋਗ ਇਸ ਦੇ ਨਾਲ ਜਾਣਾ। ਅਗਰ ਇਸ ਦੇ ਨਾਲ ਜਾਣਾ ਹੈ ਤੇ ਕੇਵਲ ਪਰਮਾਤਮਾ ਦਾ ਨਾਮ ਜਾਣਾ ਹੈ। ਇਸੇ ਲਈ ਸਾਹਿਬ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਕਾਰੂ ਬਾਦਸ਼ਾਹ ਨੂੰ ਇਹੀ ਉਪਦੇਸ਼ ਦਿੱਤਾ ਸੀ ਕਿ ਭਲਿਆ ਤੇਰੇ ਨਾਲ ਤੇ ਇਹ ਸੂਈ ਵੀ ਨਹੀਂ ਜਾਏਗੀ, ਇਹ ਜਿਹੜੀਆਂ ਧੁਜਾਂ ਤੂੰ ਆਪਣੇ ਮਹਿਲ ਦੇ ਉੱਤੇ ਲਾਈਆਂ ਹੋਈਆਂ ਨੇ ਧਨ ਦੀ ਨਿਸ਼ਾਨੀ, ਇਹ ਧਨ ਤੇ ਇੱਥੇ ਰਹਿ ਜਾਣਾ, ਇਹ ਤੇਰਾ ਤਨ ਵੀ ਇੱਥੇ ਰਹਿ ਜਾਣਾ, ਤੇਰਾ ਧਨ ਵੀ ਇੱਥੇ ਰਹਿ ਜਾਣਾ, ਤੇਰੇ ਨਾਲ ਤੇ ਕੇਵਲ ਪਰਮਾਤਮਾ ਦਾ ਨਾਮ ਜਾਣਾ। ਲੇਖਾ ਧਰਮ ਰਾਏ ਕੀ ਬਾਕੀ, ਜਪ ਹਰ ਹਰ ਨਾਮ ਕਿ ਰੱਖੈ। ਧਰਮ ਰਾਜ ਨੇ ਤੇਰੇ ਪਾਸੋਂ ਲੇਖਾ ਲੈਣਾ ਤੇ ਜਿਹਨੇ ਨਾਮ ਨੂੰ ਜਪ ਲਿਆ ਨਾ, ਉਹਦਾ ਲੇਖੇ ਦਾ ਕਾਗਜ਼ ਫਟ ਜਾਂਦਾ ਹੈ। ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ਣ ਦਾ, ਜੇ ਮਾਲਕ ਨੇ ਬਖਸ਼ਿਸ਼ ਕਰ ਦਿੱਤੀ ਬਖਸ਼ ਲਿਆ, ਉਹਨੇ ਤੋਂ ਕੋਈ ਲੇਖਾ ਨਹੀਂ ਪੁੱਛ ਸਕਦਾ। ਫਿਰ ਆਇਆ ਲਿਖ ਲੈ ਜਾਵਣਾ ਪਿਆਰੇ, ਹੇ ਪਿਆਰੇ, ਇਹ ਜੀਵ ਆਇਆ ਸੰਸਾਰ ਦੇ ਵਿੱਚ ਤੇ ਆ ਕੇ ਇਸ ਨੇ ਆਪਣੇ ਨਾਲ ਲਿਖ ਕੇ ਲੈ ਕੇ ਜਾਣਾ ਕੀ?
ਹੁਕਮੀ ਹੁਕਮ ਪਛਾਣ,
ਉਸ ਮਾਲਕ ਦੇ ਹੁਕਮ ਨੂੰ, ਉਸ ਮਾਲਕ ਦੇ ਹੁਕਮ ਨੂੰ ਜਿਸ ਨੇ ਪਛਾਣ ਲਿਆ ਨਾ, ਤੇ ਉਸ ਮਾਲਕ ਦਾ ਹੁਕਮ ਜਿਸ ਨੇ ਕਮਾ ਲਿਆ ਉਹੀ ਉਸ ਦੇ ਨਾਲ ਜਾਏਗਾ।
ਗੁਰ ਬਿਨਾ ਹੁਕਮ ਨਾ ਬੂਝਿਆ ਪਿਆਰੇ, ਸਾਚੇ ਸਾਚਾ ਤਾਣ।
ਪਰ ਪਿਆਰੇ ਇਹ ਗੁਰੂ ਦਾ ਹੁਕਮ ਵੀ ਗੁਰੂ ਤੋਂ ਬਿਨਾ ਬੁੱਝਿਆ ਸਮਝਿਆ ਨਹੀਂ ਜਾ ਸਕਦਾ। ਗੁਰੂ ਦੇ ਉਪਦੇਸ਼ ਨੂੰ ਕਮਾਉਣ ਵਾਸਤੇ ਸਮਝਣ ਵਾਸਤੇ ਵੀ ਸਾਨੂੰ ਗੁਰੂ ਦੀ ਜ਼ਰੂਰਤ ਪੈਂਦੀ ਹੈ। ਨਿਰੰਕਾਰ ਦੀ ਜੋ ਅੰਮ੍ਰਿਤਮਈ ਬਾਣੀ ਹੈ ਨਾ, ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਪੜ੍ਹਦੇ ਹਾਂ ਤੇ ਸਾਨੂੰ ਸਮਝ ਪੈਂਦੀ ਹੈ, ਤਾਂ ਹੀ ਸਾਨੂੰ ਸਮਝ ਪੈਂਦੀ ਹੈ ਜੇ ਅਸੀਂ ਅੰਮ੍ਰਿਤਮਈ ਬਾਣੀ ਨੂੰ ਪੜ੍ਹਦੇ ਤੇ ਵਿਚਾਰਦੇ ਹਾਂ। ਜੇ ਅਸੀਂ ਵਿਚਾਰਾਂਗੇ ਨਹੀਂ, ਪੜ੍ਹਾਂਗੇ ਨਹੀਂ, ਸੁਣਾਂਗੇ ਨਹੀਂ ਤੇ ਗੁਰੂ ਦੇ ਹੁਕਮ ਦੀ ਸਾਨੂੰ ਸਮਝ ਨਹੀਂ ਪੈ ਸਕੇਗੀ। ਇਸੇ ਲਈ ਸਾਹਿਬ ਕਹਿੰਦੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਗੁਰ ਕਰ ਸ਼ਬਦ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਐ ਮੇਰੇ ਮਨ ਗੁਰੂ ਦੇ ਨਾਲ ਜੁੜ, ਉਸ ਗੁਰੂ ਤੋਂ ਬਿਨਾਂ ਤੈਨੂੰ ਸਮਝ ਨਹੀਂ ਆਏਗੀ। ਇੱਥੇ ਕਈ ਵਾਰੀ ਅਸੀਂ ਸੰਗਤਾਂ ਵਿੱਚ ਭੁਲੇਖਾ ਪਾਉਣ ਦੇ ਵਾਸਤੇ ਨਾ ਕਹਿੰਦੇ ਹਾਂ ਵੀ ਦੇਹਧਾਰੀ ਗੁਰੂ ਦੀ ਲੋੜ ਹੈ, ਦੇਹਧਾਰੀ ਗੁਰੂ ਤੋਂ ਬਿਨਾਂ ਸਮਝ ਨਹੀਂ ਆਏਗੀ। ਖੈਰ ਮੇਰਾ ਵਿਸ਼ਾ ਨਹੀਂ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸ਼ਬਦ ਗੁਰੂ ਹੈ, ਸ਼ਬਦ ਗੁਰੂ ਗੁਰ ਜਾਣੀ ਹੈ। ਭਾਈ ਸਾਹਿਬ ਜੀ ਵੀ ਕਹਿੰਦੇ ਨੇ ਕਿ ਸ਼ਬਦ ਗੁਰੂ ਹੈ ਤੇ ਸ਼ਬਦ ਦੀ ਕਮਾਈ ਕਰਕੇ ਸਾਨੂੰ ਸਮਝ ਪੈਂਦੀ ਹੈ। ਇਸ ਲਈ ਗੁਰਬਿਨ ਹੁਕਮ ਨਾ ਬੁੱਝੀਐ ਪਿਆਰੇ, ਹੇ ਪਿਆਰੇ, ਗੁਰੂ ਤੋਂ ਬਿਨਾਂ ਇਸ ਹੁਕਮ ਨੂੰ ਸਮਝਿਆ ਨਹੀਂ ਜਾਂਦਾ ਹੈ, ਕਿਉਂਕਿ ਉਹ ਸੱਚਾ ਹੈ, ਉਹਦਾ ਤਾਣ ਬਲ ਸੱਚਾ ਹੈ।
ਹੁਕਮੈ ਅੰਦਰ ਨਿਮਿਆ ਪਿਆਰੇ, ਹੁਕਮੈ ਉਦਰ ਮਜਾਰ।
ਸਾਹਿਬ ਕਹਿੰਦੇ ਨੇ ਹੇ ਪਿਆਰੇ, ਇਹ ਜੀਵ ਪਰਮਾਤਮਾ ਦੇ ਹੁਕਮ ਦੇ ਅੰਦਰ ਮਾਤਾ ਦੇ ਗਰਭ ਦੇ ਵਿੱਚ ਨਿਮੇ ਹੈ। ਜੀਵ ਮਾਲਕ ਦੇ ਹੁਕਮ ਦੇ ਅਨੁਸਾਰ ਮਾਤਾ ਦੇ ਗਰਭ ਦੇ ਵਿੱਚ ਨਿਮੇ ਹੈ, ਔਰ ਇਸੇ ਪ੍ਰਕਾਰ ਗਰਭ ਦੇ ਵਿੱਚ ਇਸ ਜੀਵ ਦੀ ਪਾਲਣਾ ਹੁੰਦੀ ਹੈ, ਜੀਵ ਬਣਦਾ ਹੈ। ਜਿਸ ਤਰ੍ਹਾਂ ਕਿਹਾ ਫਰੀਦ ਜੀ ਨੇ, ਗੰਢਿੰਦਿਆਂ ਛੇ ਮਾਹ, ਛੇ ਮਹੀਨਿਆਂ ਵਿੱਚ ਇਸ ਬੱਚੇ ਦਾ ਸਰੀਰ ਬਣਦਾ, ਕਲਬੂਤ ਬਣਦਾ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਆਪਾਰਾ। ਉਸ ਮਾਤਾ ਦੇ ਗਰਭ ਵਿੱਚ ਜਿੱਥੇ ਜਠਰਾ ਅਗਨੀ ਹੈ, ਜਿਹੜੀ ਸਖਤ ਤੋਂ ਸਖਤ ਪਦਾਰਥਾਂ ਨੂੰ ਭਸਮ ਕਰਦੀ ਹੈ, ਹਜ਼ਮ ਕਰਦੀ ਹੈ, ਪਰ ਉੱਥੇ ਇਹ ਬਿਲਕੁਲ ਸੂਖਸ਼ਮ ਸਰੂਪ ਦੇ ਵਿੱਚ ਹੈ। ਉਸ ਮਾਲਕ ਨੇ ਆਪਣੇ ਹੁਕਮ ਦੇ ਵਿੱਚ ਇਸ ਦੀ ਨਿਮਣਾ ਕੀਤਾ, ਹੁਕਮ ਦੇ ਵਿੱਚ ਮਾਤਾ ਦੇ ਗਰਭ ਦੇ ਵਿੱਚ ਇਸ ਦੀ ਰੱਖਿਆ ਕੀਤੀ, ਇਸ ਨੂੰ ਪਾਲਣਾ ਕੀਤਾ ਹੈ।
ਮੈਂ ਅੰਦਰ ਜੰਮਿਆ ਪਿਆਰੇ, ਉਦੋ ਸਿਰ ਕੈ ਪਾਰ।
ਹੇ ਪਿਆਰੇ, ਉਸ ਮਾਲਕ ਦੇ ਹੁਕਮ ਦੇ ਅੰਦਰ ਹੀ ਜੀਵ ਜੰਮੇ, ਭਾਵ ਕੇ ਜਨਮ ਲਿਆ ਹੈ, ਮਾਤਾ ਦੇ ਗਰਭ ਦੇ ਵਿੱਚ ਨਿਮਿਆ। ਫਿਰ ਮਾਤਾ ਦੇ ਗਰਭ ਦੇ ਵਿੱਚ ਉਸ ਮਾਲਕ ਦੇ ਹੁਕਮ ਵਿੱਚ ਇਸ ਦੀ ਪਰਵਰਿਸ਼ ਹੋਈ, ਫਿਰ ਮਾਲਕ ਦੇ ਹੁਕਮ ਦੇ ਅਨੁਸਾਰ ਹੀ ਇਹ ਮਾਤਾ ਦੇ ਗਰਭ ਦੇ ਵਿੱਚੋਂ ਇਸ ਨੇ ਜਨਮ ਲਿਆ ਹੈ। ਉਸ ਮਾਲਕ ਨੇ ਵੱਖ ਵੱਖ ਜਿਤਨੇ ਵੀ ਸਾਰੇ ਜੀਵ ਜੰਤੂ ਪਸ਼ੂ ਪੰਛੀ ਆਦਿਕ ਨੇ ਨਾ, ਜਿਹੜੇ ਜੇਰਜ ਨੇ, ਇਹ ਚਾਰ ਖਾਣੀਆਂ ਨੇ, ਅੰਡਜ ਜੇਰਜ ਸੇਤਜ ਉਤਪੁਜ, ਇਹ ਮਨੁੱਖ ਜੇਰਜ ਖਾਣੀ ਦੇ ਵਿੱਚੋਂ ਹੈ। ਉਨ੍ਹਾਂ ਦਾ ਸਮਾਂ ਵੱਖਰਾ ਵੱਖਰਾ ਮਾਲਕ ਨੇ ਨੀਯਤ ਕੀਤਾ ਹੋਇਆ, ਕਿਸੇ ਦਾ 6 ਮਹੀਨੇ ਦਾ, ਕਿਸੇ ਦਾ 3 ਮਹੀਨੇ ਦਾ, ਕਿਸੇ ਦਾ 9 ਮਹੀਨੇ ਦਾ, ਪਸ਼ੂਆਂ ਦਾ 10 ਮਹੀਨੇ ਦਾ। ਉਸ ਮਾਲਕ ਨੇ ਉਨ੍ਹਾਂ ਸਮਾਂ ਇਸ ਦੀ ਰੱਖਿਆ ਕੀਤੀ ਮਾਤਾ ਦੇ ਗਰਭ ਦੇ ਵਿੱਚ, ਤੇ ਫਿਰ ਮਾਤਾ ਦੇ ਗਰਭ ਵਿੱਚ ਹੀ ਮਾਲਕ ਦੇ ਹੁਕਮ ਦੇ ਅਨੁਸਾਰ ਇਹ ਜਨਮ ਲਿਆ ਇਸ ਨੇ। ਔਰ ਜਨਮ ਲੈ ਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਦੋਂ ਸਿਰ ਕੈ ਭਾਰ, ਫਿਰ ਮਾਤਾ ਦੇ ਗਰਭ ਦੇ ਵਿੱਚ ਜਿੱਥੇ ਇਸ ਦੀ ਪਰਵਰਿਸ਼ ਹੋਈ, ਪਰ ਜਿਸ ਸਮੇਂ ਇਸ ਦਾ ਜਨਮ ਹੁੰਦਾ ਇਹ ਜਨਮ ਸਿਰ ਦੇ ਭਾਰ ਹੁੰਦਾ, ਭਾਵ ਉਦੋਂ ਪੁੱਠਾ ਲਟਕਦਾ ਮਾਤਾ ਦੇ ਗਰਭ ਦੇ ਵਿੱਚ। ਜਨਮ ਸਮੇਂ ਇਸ ਦੇ ਸੀਸ ਜਿਹੜਾ ਚਿਹਰਾ ਇਸ ਦਾ ਪਹਿਲੋਂ ਉਹ ਸ੍ਰਿਸ਼ਟੀ ਦੇ ਵਿੱਚ ਆਉਂਦਾ ਹੈ।
ਗੁਰਮੁਖ ਦਰਗਹਿ ਜਾਣੀਐ ਪਿਆਰੇ, ਚੱਲੈ ਕਾਰਜ ਸਾਰ।
ਇਸ ਲਈ ਹੇ ਪਿਆਰੇ, ਜਿਹੜੇ ਗੁਰਮੁਖ ਨੇ ਨਾ, ਉਹ ਮਾਲਕ ਦੀ ਦਰਗਾਹ ਦੇ ਵਿੱਚ ਜਾਣੇ ਜਾਂਦੇ ਨੇ, ਮਾਲਕ ਦੀ ਦਰਗਾਹ ਦੇ ਵਿੱਚ ਸਤਿਕਾਰੇ ਜਾਂਦੇ ਨੇ। ਕਿਉਂ ਸਤਿਕਾਰੇ ਜਾਂਦੇ ਨੇ? ਕਹਿੰਦੇ ਚੱਲੇ ਕਾਰਜ ਸਾਰ, ਉਹ ਸੰਸਾਰ ਵਿੱਚ ਆਉਂਦੇ ਨੇ, ਸੰਸਾਰ ਵਿੱਚ ਆਣ ਕੇ ਆਪਣਾ ਕਾਰਜ ਸਵਾਰ ਕੇ, ਕਾਰਜ ਸਵਾਰਨ ਤੋਂ ਭਾਵ ਇਹ ਨਹੀਂ ਕਿ ਬਹੁਤਾ ਧਨ ਇਕੱਠਾ ਕਰਕੇ ਜਾਂਦੇ ਨੇ, ਇਹ ਨਹੀਂ ਕਿ ਬਹੁਤੀਆਂ ਕੋਠੀਆਂ ਤਿਆਰ ਕਰਕੇ ਜਾਂਦੇ ਨੇ, ਬਹੁਤ ਵੱਡਾ ਵਪਾਰ ਦਾ ਅਵਾਰਾ ਆਪਣਾ ਅਦਾਰਾ ਕਾਇਮ ਕਰਕੇ ਜਾਂਦੇ ਨੇ, ਨਹੀਂ, ਉਹ ਨਾਮ ਰੂਪੀ ਕਾਰਜ ਨੂੰ ਸਵਾਰ ਕੇ ਜਾਂਦੇ ਨੇ। ਇਹ ਜਿਹੜਾ ਸੰਸਾਰ ਹੈ ਨਾ, ਇੱਕ ਸਾਨੂੰ ਪੀਰੀਅਡ, ਇੱਕ ਸਮਾਂ ਬਖਸ਼ਿਸ਼ ਕੀਤਾ ਹੈ ਮਾਲਕ ਨੇ ਕਿ ਇਹ ਮਨੁੱਖ ਇੰਨਾ ਸਮਾਂ ਸੰਸਾਰ ਵਿੱਚ ਤਾਂ ਰਹਿਣਾ ਹੈ, ਇੰਨੇ ਸਮੇਂ ਵਿੱਚ ਆਪਣਾ ਜਿਹੜਾ ਕਾਰਜ ਹੈ ਨਾ ਪਰਮਾਤਮਾ ਦੇ ਨਾਲ ਜੁੜਨ ਦਾ, ਉਹ ਤੋਂ ਸਫਲਾ ਕਰਨਾ ਹੈ। ਇਸ ਲਈ ਸਾਹਿਬ ਕਹਿੰਦੇ ਨੇ ਤਾਂ ਵਪਾਰੀ ਜਾਣੀਆਂ ਲਾਹਾ ਲੈ ਜਾਵੋ। ਅਸਲੀ ਵਪਾਰੀ ਤੇ ਉਹੀ ਹੈ ਨਾ ਜਿਹੜਾ ਕੁਝ ਲਾਹਾ ਪ੍ਰਾਪਤ ਕਰਕੇ ਚਲੇ ਜਾਏ, ਇਹਨਾਂ ਸਵਾਸਾਂ ਦੀ ਪੂੰਜੀ ਨੂੰ ਖਰਚ ਕਰਕੇ ਨਾਮ ਰੂਪੀ ਵਸਤੂ ਨੂੰ ਪ੍ਰਾਪਤ ਕਰ ਲਵੇ। ਵਣਜ ਕਰਹੋ ਵਣ ਜਾ ਰਹੇ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਸਾਹੀ ਹੈ ਜੈਸੀ ਨਿਭ ਹੈ ਨਾਲ। ਉਸ ਵਸਤ ਨੂੰ ਵਣਜਣਾ ਕਰ ਜਿਹੜੀ ਤੇਰੀ ਨਾਲ ਨਿਭੇ। ਇਸ ਲਈ ਗੁਰਮੁਖ ਹਾਰ ਚੱਲੇ ਜੱਗ ਜੀਤਾ, ਜਿਹੜੇ ਗੁਰਮੁਖ ਨੇ ਨਾ ਉਹ ਜੀਵਨ ਸਫਲ ਕਰਕੇ ਜਾਂਦੇ ਨੇ, ਉਹਨਾਂ ਦੀ ਜੀਵਨ ਯਾਤਰਾ ਸਫਲ ਹੁੰਦੀ ਹੈ, ਆਤਮਕ ਕਾਰਜ ਨੂੰ ਸਵਾਰ ਕੇ ਜਾਂਦੇ ਨੇ।
ਹੁਕਮੈ ਅੰਦਰ ਆਇਆ ਪਿਆਰੇ, ਹੁਕਮੈ ਜਾਂਦੋ ਜਾਏ।
ਇਹ ਪਿਆਰੇ, ਇਹ ਜੀਵ ਹੁਕਮ ਦੇ ਅੰਦਰ ਹੀ ਸੰਸਾਰ ਵਿੱਚ ਆਇਆ ਤੇ ਹੁਕਮ ਦੇ ਅੰਦਰ ਹੀ ਸੰਸਾਰ ਤੋਂ ਇਸਨੇ ਚਲੇ ਜਾਣਾ। ਹੁਕਮੈ ਜੰਮਣ, ਹੁਕਮੈ ਮਰਨਾ। ਜੀਵਨ ਵੀ ਹੁਕਮ ਦੇ ਵਿੱਚ ਹੈ, ਮਰਨਾ ਵੀ ਹੁਕਮ ਦੇ ਵਿੱਚ ਹੈ। ਮਨੁੱਖ ਦੇ ਵੱਸ ਨਹੀਂ ਕਿ ਇਹ ਜਨਮ ਲੈ ਲਏ, ਇਹਦੇ ਅਧਿਕਾਰ ਵਿੱਚ ਨਹੀਂ ਕਿ ਆਪਣਾ ਸਰੀਰ ਤਿਆਗ ਕੇ ਚਲੇ ਜਾਏ। ਕਿਉਂਕਿ ਜੀਵ ਜੋਰ ਨਾ ਜੀਵਨ, ਮਰਨ ਨਹਿ ਜੋਰ। ਆਪਣੇ ਬਲ ਦੇ ਨਾਲ ਇਹ ਨਾ ਜੀ ਸਕਦਾ ਨਾ ਮਰ ਸਕਦਾ। ਜੀਵਨ ਤੇ ਮਰਨ ਉਸ ਮਾਲਕ ਦੇ ਹੱਥ ਵਿੱਚ ਹੈ। ਇਸ ਲਈ ਸਾਹਿਬ ਸਤਿਗੁਰੂ ਕਹਿੰਦੇ ਨੇ,
ਹੁਕਮੈ ਬਨ ਚਲਾਈਐ ਪਿਆਰੇ, ਮਨਮੁਖ ਲਹਿ ਸਜਾਏ।
ਜਿਹੜੇ ਆਪਣਾ ਜੀਵਨ ਹਾਰ ਕੇ ਜਾਂਦੇ ਨੇ ਨਾ, ਮਾਲਕ ਦਾ ਉਨ੍ਹਾਂ ਦੇ ਉੱਤੇ ਹੁਕਮ ਲਾਗੂ ਹੁੰਦਾ। ਉਸ ਮਾਲਕ ਦੇ ਹੁਕਮ ਦੇ ਵਿੱਚ ਉਹ ਬੰਨ ਚਲਾਈਆ ਹੈ। ਹੇ ਪਿਆਰੇ, ਉਹ ਬੰਨ ਕੇ ਅੱਗੇ ਤੋਰੇ ਜਾਂਦੇ ਨੇ। ਮਨਮੁੱਖ ਜਿਹੜੇ ਨੇ ਸਜ਼ਾ ਲੈਂਦੇ ਨੇ ਪਰਮੇਸ਼ਰ ਦੀ ਦਰਗਾਹ ਵਿੱਚ ਜਮਾਂ ਦੇ ਪਾਸ ਜਾ ਕੇ। ਅਸੀਂ ਕਈ ਵਾਰੀ ਦੇਖਦੇ ਹਾਂ ਨਾ, ਕੋਰਟ ਕਚਹਿਰੀ ਦੇ ਵਿੱਚ ਜਾਂਦੇ ਹਾਂ, ਜੱਜ ਹੁਕਮ ਕਰਦਾ ਹੈ, ਇੱਕ ਨੂੰ ਹੁਕਮ ਕਰਦਾ ਜੱਜ ਵੀ ਇਹਨੂੰ 10 ਸਾਲ ਦੀ ਬਾਮਸ਼ਕਤ ਕੈਦ ਕੀਤੀ ਜਾਂਦੀ ਹੈ, ਇੱਕ ਨੂੰ ਜੱਜ ਹੁਕਮ ਕਰਦਾ ਵੀ ਇਹਦੀ ਬੰਦ ਖਲਾਸੀ ਕੀਤੀ ਜਾਂਦੀ ਹੈ, ਇਹਦੇ ਤੇ ਕੋਈ ਕੇਸ ਨਹੀਂ, ਕੋਈ ਦੋਸ਼ ਆਇਦ ਨਹੀਂ, ਇਹ ਮੁਕਤ ਹੈ। ਜਿਹੜੇ ਮਾਲਕ ਦੇ ਹੁਕਮ ਵਿੱਚ ਆਪਣਾ ਜੀਵਨ ਸਵਾਰ ਕੇ ਜਾਂਦੇ ਨੇ ਉਹ ਜੀਵਨ ਮੁਕਤ ਨੇ। ਪਰ ਜਿਨ੍ਹਾਂ ਨੇ ਸੰਸਾਰ ਵਿੱਚ ਆਣ ਕੇ ਜੀਵਨ ਬੇਅਰਥ ਚਲ ਗਵਾਲਿਆ, ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ ਦੀ ਬਿਰਤੀ ਜਿਨ੍ਹਾਂ ਦੀ, ਉਹ ਮਾਲਕ ਦੇ ਹੁਕਮ ਵਿੱਚ ਬੰਨ ਕੇ ਅੱਗੇ ਚਲਾਏ ਜਾਂਦੇ ਨੇ, ਜਨਮਾਂ ਵਿੱਚ ਪੈ ਕੇ ਸਜ਼ਾ ਲੈਂਦੇ ਹਨ।
ਮੈਂ ਸ਼ਬਦ ਪਛਾਣੀਐ ਪਿਆਰੇ, ਦਰਗੇ ਪੈਦਾ ਜਾਏ।
ਹੇ ਪਿਆਰੇ, ਜਿਹੜੇ ਮਾਲਕ ਦੇ ਹੁਕਮ ਦੇ ਵਿੱਚ ਆਪਣੇ ਆਪ ਨੂੰ ਢਾਲ ਕੇ ਸ਼ਬਦ ਦੀ ਪਛਾਣ ਕਰ ਲੈਂਦੇ ਨੇ, ਗੁਰੂ ਦੇ ਉਪਦੇਸ਼ ਦੀ ਪਹਿਚਾਣ ਕਰ ਲੈਂਦੇ ਨੇ, ਉਹ ਪਰਮਾਤਮਾ ਦੀ ਦਰਗਾਹ ਵਿੱਚ ਜਾਂਦੇ ਹਨ।
ਹੁਕਮੈ ਗਣਤ ਗਣਾਈਐ ਪਿਆਰੇ, ਹੁਕਮੈ ਹਉਮੈ ਦੋਏ।
ਹੇ ਪਿਆਰੇ, ਇਹ ਮਨੁੱਖ ਹੁਕਮ ਦੇ ਵਿੱਚ ਗਿਣਤੀਆਂ ਮਿਣਤੀਆਂ ਵਿੱਚ ਪਿਆ ਰਹਿੰਦਾ ਹੈ, ਗਿਣਤੀਆਂ ਮਿਣਤੀਆਂ ਵਿੱਚ ਪੈਣ ਕਰਕੇ ਇਹ ਹਉਮੈ ਦੇ ਅਧੀਨ ਹੋ ਜਾਂਦਾ ਹੈ। ਹੁਕਮੈ ਹਉਮੈ ਦੋਏ, ਉਸ ਮਾਲਕ ਦੇ ਹੁਕਮ ਵਿੱਚ ਹਉਮੈ ਹੰਕਾਰ ਵਿੱਚ ਅਲੋਦ ਹੋ ਕੇ ਦਵੈਤ ਦੇ ਵਿੱਚ ਖੱਚਤ ਹੋ ਜਾਂਦਾ ਹੈ।
ਹੁਕਮੈ ਭਵੈ ਭਵਾਈਐ ਪਿਆਰੇ, ਅਵਗਣ ਮੁੱਠੀ ਰੋਏ।
ਇਸ ਲਈ ਹੇ ਪਿਆਰੇ, ਉਸ ਮਾਲਕ ਦੇ ਹੁਕਮ ਵਿੱਚ ਜੂਨਾਂ ਵਿੱਚ ਭਵਾਏ ਜਾਂਦੇ ਨੇ, ਕਿਉਂਕਿ ਅਵਗਣਾਂ ਦੇ ਵਿੱਚ ਖੱਚਤ ਨੇ। ਅਵਗਣਾਂ ਦੇ ਵਿੱਚ ਖੱਚਤ ਹੋਣ ਕਰਕੇ ਅੰਤ ਨੂੰ ਦੁਖੀ ਹੋ ਕੇ ਰੋਂਦੇ ਨੇ, ਮੁੱਠਾਂ ਮੀਚ ਕੇ ਰੋਂਦੇ ਨੇ।
ਹੁਕਮ ਸਿੰਜਾਪੈ ਸਾਹ ਕਾ ਪਿਆਰੇ, ਸੱਚ ਮਿਲੈ ਵਡਿਆਈ ਹੋਏ।
ਇਸ ਲਈ ਹੇ ਪਿਆਰੇ, ਜਿਨ੍ਹਾਂ ਨੇ ਹੁਕਮ ਨੂੰ ਸਿਜਾਣ ਲਿਆ ਹੈ, ਜਿਨ੍ਹਾਂ ਨੇ ਹੁਕਮ ਦੀ ਪਹਿਚਾਣ ਕਰ ਲਈ, ਉਨ੍ਹਾਂ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਵਡਿਆਈ ਮਿਲਦੀ ਹੈ, ਉਹ ਵਡਿਆਏ ਜਾਂਦੇ ਹਨ।
ਆਖਣ ਔਖਾ ਆਖੀਐ ਪਿਆਰੇ, ਕਿਉਂ ਸੁਣੀਐ ਸੱਚ ਨਾਉ।
ਹੇ ਪਿਆਰੇ, ਆਖਣ ਔਖਾ ਆਖੀਐ। ਹੇ ਪਿਆਰੇ, ਉਸ ਪਰਮਾਤਮਾ ਦੇ ਨਾਮ ਨੂੰ ਆਖਣਾ ਬਹੁਤ ਔਖਾ ਹੈ। ਆਖਣ ਔਖਾ ਸਾਚਾ ਨਾਉ। ਉਸ ਮਾਲਕ ਦੇ ਸੱਚੇ ਨਾਮ ਨੂੰ ਜਪਣਾ ਬਹੁਤ ਔਖਾ ਹੈ। ਮਨੁੱਖ ਨਿੰਦਿਆ ਚੁਗਲੀ ਕਰਦਾ ਨਹੀਂ ਥੱਕਦਾ ਹੈ, ਸਿਨੇਮੇ ਕਲੱਬ ਵਿੱਚ ਜਾ ਕੇ ਬੈਠਾ ਨਹੀਂ ਅੱਕਦਾ ਨਹੀਂ ਥੱਕਦਾ ਨਹੀਂ ਅੱਖ ਨਹੀਂ ਝਮਕਦਾ ਹੈ, ਪਰ ਸੰਗਤ ਵਿੱਚ ਆਣ ਕੇ ਇਸ ਨੂੰ ਬੈਠਣਾ ਬਹੁਤ ਔਖਾ ਹੋ ਜਾਂਦਾ। ਸਮਾਂ ਜਾਸਤ ਨਹੀਂ ਦੇ ਰਿਹਾ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ, ਜੈਸੇ ਪਰ ਨਿੰਦਾ ਸੁਣੇ ਸਾਵਧਾਨ ਸੁਰਤ ਕਹਿ, ਤੈਸੇ ਗੁਰ ਸ਼ਬਦ ਸੁਣੇ ਨਾ ਉਤਸ਼ਾਹ ਕਹੇ, ਜੈਸੇ ਪਰ ਦਰਬ ਹਰਨ ਕੋ ਚਰਨ ਧਾਵੇ, ਤੈਸੇ ਗੁਰ ਸੰਗਤ ਨਾ ਚਲਤੇ ਉਮਾਹਕ। ਉਤਨੀ ਇਕਾਗਰਤਾ ਵਿੱਚ ਹੋ ਕੇ ਉਤਨੀ ਕਾਹਲੀ ਵਿੱਚ ਸੰਗਤ ਵਿੱਚ ਨਹੀਂ ਆਉਂਦਾ। ਜਿੰਨਾ ਇਹ ਧਿਆਨ ਦੇ ਕੇ ਨਿੰਦਿਆ ਚੁਗਲੀ ਸੁਣਦਾ ਨਾ, ਜੈਸੇ ਪਰ ਨਿੰਦਾ ਸੁਣੇ ਸਾਵਧਾਨ ਸੁਰਤ ਕਹਿ, ਆਪਣੇ ਕੰਨ ਖੜੇ ਕਰਕੇ ਬਹੁਤ ਇਕਾਗਰ ਚਿੱਤ ਹੋ ਕੇ ਧਿਆਨ ਦੇ ਕੇ ਨਿੰਦਿਆ ਚੁਗਲੀ ਸੁਣਦਾ, ਤੈਸੇ ਗੁਰ ਸ਼ਬਦ ਸੁਣੇ ਨਾ ਉਤਸ਼ਾਹ ਕਹਿ, ਉਹਨੇ ਉਤਸ਼ਾਹ ਨਾਲ ਗੁਰੂ ਦਾ ਸ਼ਬਦ ਨਹੀਂ ਸੁਣਦਾ। ਕਈ ਵਾਰੀ ਪਤਾ ਹੀ ਨਹੀਂ ਲੱਗਦਾ ਵੀ ਭਾਈ ਸਾਹਿਬ ਜੀ ਕੀ ਪੜ੍ਹ ਰਹੇ ਨੇ। ਇਸ ਲਈ ਦਾਤਾਰ ਪਾਤਸ਼ਾਹ ਕਹਿੰਦੇ ਨੇ, ਭਾਈ ਪਰਮਾਤਮਾ ਦਾ ਨਾਮ ਆਖਣਾ ਬਹੁਤ ਔਖਾ ਏ, ਕਿਉਂ ਸੁਣੀਏ ਸੱਚ ਨਾਉ, ਕਿਵੇਂ ਉਸ ਮਾਲਕ ਦੇ ਸੱਚੇ ਨਾਮ ਨੂੰ ਸੁਣੀਏ।
ਜਿਨੀ ਸੋ ਸਾ ਲਾਹਿਆ ਪਿਆਰੇ ਹਾਂ ਤਿੰਨ ਬਲਿਹਾਰੇ ਜਾਓ।
ਹੇ ਪਿਆਰੀ, ਜਿਨ੍ਹਾਂ ਨੇ ਉਸ ਮਾਲਕ ਦੇ ਨਾਮ ਨੂੰ ਸੁਣਿਆ ਜਪਿਆ, ਜਿਨ੍ਹਾਂ ਨੇ ਉਸ ਪ੍ਰਭੂ ਦੀ ਸਿਫਤ ਸਲਾਹ ਕੀਤੀ ਹੈ, ਮੈਂ ਉਨ੍ਹਾਂ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਹਉਂ ਕੁਰਬਾਨੇ ਜਾਓ ਮਿਹਰਬਾਨਾ, ਹਉਂ ਕੁਰਬਾਨੇ ਜਾਓ, ਹਉਂ ਕੁਰਬਾਨੇ ਜਾਓ, ਤਿਨਾਂ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿਨਾਂ ਕਹਿ ਹਉਂ ਸਦ ਕੁਰਬਾਨੇ ਜਾਓ। ਕੈਸੀ ਬਖਸ਼ਿਸ਼ ਹੈ,
ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੇ ਮੇਲ ਮਿਲਾਓ।
ਹੇ ਪਿਆਰੇ, ਨਾਉ ਮਿਲੈ ਸੰਤੋਖੀ, ਸੰਤੋਖੀਆਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ, ਕਿਉਂਕਿ ਜਿਸਦੇ ਮਨ ਵਿੱਚ ਸੰਤੋਖ ਹੈ ਨਾ, ਉਹ ਪ੍ਰਸ਼ਾਦੇ ਤੋਂ ਵੀ ਭੁੱਖਾ ਰਹਿ ਜੇ ਤਾਂ ਵੀ ਨਾਮ ਜਪਦਾ ਏ, ਕਿਰਤ ਕਮਾਈ ਬਹੁਤੀ ਨਾ ਹੋਵੇ ਤਾਂ ਵੀ ਨਾਮ ਜਪਦਾ ਏ, ਕਿਉਂਕਿ ਸਮ ਸੰਤੋਖ ਨ ਆਨ ਸੁਖ ਤਪ ਨਾ ਖਿਮਾ ਸੰਗ ਜਾਣ ਦੇ ਬਚਨ ਕਹੇ ਨੇ। ਉਹ ਸੰਤੋਖੀਆਂ ਨੂੰ ਪਰਮਾਤਮਾ ਦਾ ਨਾਮ ਮਿਲਦਾ ਹੈ, ਤੇ ਪਾਤਸ਼ਾਹ ਕਹਿੰਦੇ ਨਦਰੇ ਮੇਲ ਮਿਲਾਏ, ਕਿਉਂਕਿ ਗੁਰੂ ਆਪਣੀ ਨਦਰੇ ਅਨਾਇਤ ਕਰਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਆਇਆ ਕਾਗਦ ਜੇ ਥੀਆ ਪਿਆਰੇ ਮਨ ਮਸਵਾਣੀ ਧਾਰ।
ਹੇ ਪਿਆਰੇ, ਜਿਸ ਆਪਣੀ ਕਾਇਆ ਨੂੰ ਸਰੀਰ ਨੂੰ ਕਾਗਦ ਬਣਾ ਕੇ, ਮਨ ਨੂੰ ਮਸਵਾਣੀ ਸਿਆਹੀ ਦੀ ਦਵਾਤ ਬਣਾ ਕੇ, ਮਨ ਨੂੰ ਸਿਆਹੀ ਦੀ ਦਵਾਤ ਬਣਾ ਲਈਏ, ਸਰੀਰ ਨੂੰ ਕਾਗਜ਼ ਬਣਾ ਲਈਏ।
ਗਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ।
ਇਹ ਸਾਹਿਬ ਕਹਿੰਦੇ ਨੇ, ਹੇ ਪਿਆਰੇ, ਇਹਦੀ ਲਲਤਾ ਸਾਡੀ ਰਸਨਾ ਹੈ ਨਾ, ਇਸ ਨੂੰ ਲੇਖਣੀ ਬਣਾ ਲਈਏ, ਕਲਮ ਬਣਾ ਲਈਏ। ਜਿਵੇਂ ਕੱਲ ਅਸੀਂ ਦਵਾਤ ਵਿੱਚ ਵਾਰ ਵਾਰ ਉਸ ਨੂੰ ਡਬਕੋ ਕੇ ਅੱਖਰ ਲਿਖਦੇ ਹਾਂ ਨਾ, ਇਸੇ ਤਰ੍ਹਾਂ ਆਪਣੇ ਮਨ ਵਿੱਚੋਂ ਵਾਰ ਵਾਰ ਰਸਨਾ ਦੇ ਨਾਲ ਨਾਮ ਨੂੰ ਜਪਣਾ। ਪਾਤਸ਼ਾਹ ਜੀ ਕਹਿੰਦੇ ਨੇ, ਬਖਸ਼ਿਸ਼ ਕਰਦੇ ਨੇ, ਹਰ ਗੁਣ ਲਿਖੋ ਵਿਚਾਰ। ਲਿਖਣਾ ਕੀ ਹੈ? ਲਿਖ ਨਾਮ, ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ। ਤੇ ਪਾਤਸ਼ਾਹ ਕਹਿੰਦੇ ਨੇ, ਐਸੇ ਧਨ ਲਿਖਾਰੀ ਨਾਨਕਾ, ਜਿਨ ਨਾਮ ਲਿਖਾਇਆ ਸੱਚ। ਉਸ ਪਰਮਾਤਮਾ ਦੇ ਨਾਮ ਨੂੰ ਲਿਖਣਾ ਹੈ।
ਧਨ ਲਿਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰਤਾਰ।
ਹੇ ਪਿਆਰੇ, ਜਿਨ੍ਹਾਂ ਨੇ ਸੱਚ ਨੂੰ ਹਿਰਦੇ ਵਿੱਚ ਧਾਰਨ ਕਰਕੇ ਸੱਚੇ ਨਾਮ ਨੂੰ ਲਿਖਣਾ ਕੀਤਾ ਹੈ।
ਲਲਤਾ ਲੇਖਣ ਸੱਚ ਕੀ ਪਿਆਰੇ ਹਰ
ਗੁਣ ਲਿਖੋ ਵਿਚਾਰ।
ਧਨ
ਲਿਖਾਰੀ ਨਾਨਕਾ ਪਿਆਰੇ ਸੱਚ ਲਿਖੈ ਉਰਤਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।